दंडौत बंदन अनेक बार सर्व कला समरथ दोलन तेरा कहो प्रभु नानक दे कर हाथ चेतना है तो चेत ले निस दिन मैं प्राणी छिन छिन औद बेहात है हुटै घट ज्यों पानी कबीर काल करंता अबह कर अब करता सोए ताल पाछै कछु न होएगा जो सिर पर आवै काल कबीर लूटना है ता लूट ले राम नाम है लूट फिर पाछै पछता होंगे प्राण जाहेंगे छूट वाहिगुरु साहिब जी जोगी जति ब्रह्मचारी बड़े बड़े छत्रधारी छत्र ही की छाया कई कोसलों चलत है बड़े बड़े राजन के दाबित फिरत देश बड़े बड़े राजन के द्रप को दलत है मान से महीप और दलीप जैसे छत्रधारी बड़ो अभिमान भुज दंड को करत है दारा से दलिसर दुर्योधन से मान धारी भोग भोग भूम अंत भूम में मिलत है वाहेगुरु जी का खालसा वाहेगुरु जी की फतेह। परम सन्मान सत्कार योग सतगुरां दी साजी और नवाजी गुरु रूप गुरु प्यारी साध संगत जीओ सतगुरु सच्चे पातशाह जी दी कृपा रहमत बख्शिश दा सदका पिछले कुछ समय तो दसमेश पिता धन श्री गुरु गोबिंद सिंह महाराज जी की पावन रसना तो कलम तो लिखी गई अमृत बाणी श्री अकाल उस्तत की विचार करन दा यतन करते आ रहे हैं। पिछे 15वें भाग के अंदर आप जी ने 77 नंबर कवित का पाठ और भी विशेष कवितों के 7 नंबर कवित का पाठ जिहड़ा है अर्थां से सहित श्रवण किया है। आओ अज 16 नंबर भाग के अंदर 78 नंबर कवित का पाठ आप जी ने श्रवण किया है। इस कवित दे अंदर भी धन श्री गुरु गोबिंद सिंह महाराज सच्चे पातशाह जी मनुखा शरीर की नाश मानता नूं दृढ़ करवा रहे हैं। सतगुरां ने योगियां ब्रह्मचारियां आदिकां तो इलावा वड्डे वड्डे राजियां महाराजियां वीर बली योधियां जंगी जरनैलां दीआं मिसालां आदिक दे के समझाउण दा यतन कीता है कि मनुख नूं माण जां अहंकार नहीं करना चाहीदा क्योंकि इस शरीर इस सवास इस जिंदगी धन पदार्थ दौलत धियां पुत्र इस्त्री आदि जो कुछ भी दिता होया है ये उस दा तार अकाल पुरख वाहिगुरु जी दीआं महान दातां हन। ਇਹਦੇ ਵਿੱਚ ਮਨੁੱਖ ਦਾ ਆਪਣਾ ਕੁਝ ਵੀ ਨਹੀਂ ਇਸੇ ਲਈ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪਤੇ ਕਿਆ ਲਾਗੈ ਮੇਰਾ। ਭਗਤ ਸਤਨਾਮ ਜੀ ਦੇ ਬਚਨ ਹਨ, ਮੈਂ ਨਾਹੀਂ ਕਛ ਹਾਂ ਨਾਹੀਂ, ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਧਨਾ ਜਨ ਤੋਰਾ। ਭਾਵ ਮਨੁੱਖ ਦਾ ਕੁਝ ਵੀ ਨਹੀਂ, ਕਿਉਂਕਿ ਪੈਦਾ ਕਰਨ ਵਾਲਾ ਵੀ ਸਾਨੂੰ ਪਰਮੇਸ਼ਰ ਹੈ, ਦਾਤਾਂ ਵੀ ਉਸੇ ਅਕਾਲ ਪੁਰਖ ਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਔਜੜੇ ਪਏ ਹੋਏ ਮਨੁੱਖ ਨੂੰ ਸਮਝਾ ਰਹੇ ਨੇ ਕਿ ਜੇ ਤੂੰ ਪਰਮਾਤਮਾ ਨੂੰ ਮਿਲਣਾ ਹੈ, ਹੰਕਤਾ ਤੇ ਮਮਤਾ ਦੁਨੀਆਂ ਦੇ ਪਦਾਰਥਾਂ ਦਾ ਦੇਹ ਦਾ ਮੋਹ ਤੇ ਪਿਆਰ ਛੱਡ ਕੇ ਇੱਕ ਅਕਾਲ ਪੁਰਖ ਪਰਮੇਸ਼ਰ ਨਾਲ ਸਾਂਝ ਪਾਉਣ ਦਾ ਯਤਨ ਕਰ, ਕਿਉਂਕਿ ਇਹ ਹੰਗਤਾ ਮਮਤਾ ਮੋਹ ਮਾਨ ਧਨ ਪਦਾਰਥ ਇਸਤਰੀ ਆਦਿਕ ਜੋ ਵੀ ਹੈ, ਇਹ ਮਾਇਆ ਦਾ ਸਰੂਪ ਹੈ। ਸਤਿਗੁਰਾਂ ਦੇ ਬਚਨ ਆਪਾਂ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਤੇ ਸਤਿਗੁਰਾਂ ਦੀ ਬਾਣੀ ਵਿੱਚੋਂ ਇਹ ਵੀ ਬਚਨ ਆਪਾਂ ਪੜ੍ਹਦੇ ਹਾਂ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਮਾਇਆ ਦੇ ਮੋਹ ਵਿੱਚ ਫਸ ਜਾਣਾ, ਸੁੱਤ ਪੁੱਤਰ ਦਾਰਾ ਇਸਤਰੀ ਨਾਲ ਪ੍ਰੀਤ ਪਾ ਲੈਣੀ, ਇਹ ਵੀ ਮੋਹ ਜਿਹੜਾ ਹੈ ਮਾਇਆ ਦਾ ਹੀ ਰੂਪ ਹੈ। ਮਾਇਆ ਕੇਵਲ ਰੁਪਈਏ ਪੈਸੇ ਜਾਂ ਪਦਾਰਥ ਨਹੀਂ, ਕਿਉਂਕਿ ਮਾਇਆ ਦੋ ਪ੍ਰਕਾਰ ਦੀ ਹੈ, ਜੜ ਅਤੇ ਚੇਤਨ। ਜੜ ਹੈ ਨਿਰਜਿੰਦ ਵਸਤੂਆਂ, ਜਿਨ੍ਹਾਂ ਦੇ ਮੋਹ ਵਿੱਚ ਪੈ ਕੇ ਅਸੀਂ ਨਾਮ ਦੇ ਮਾਰਗ ਤੇ ਤੁਰਦੇ ਨਹੀਂ। ਚੇਤਨ ਹੈ ਜਿੰਦ ਜਾਨ ਕੁਟੰਬ ਜੋ ਹੈ, ਇਹ ਵੀ ਸਾਡੇ ਰਸਤੇ ਦੀ ਰੁਕਾਵਟ ਹੈ। ਇਸੇ ਲਈ ਆਪਾਂ ਰੋਜ਼ ਰਹਿ ਰਸਤੇ ਚ ਪੜ੍ਹਦੇ ਹਾਂ, ਤਿਤ ਸਰ ਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤੈ ਡੂਬੀ ਅੜੇ। ਜੀਵ ਇਸ ਚਿੱਕੜ ਵਿੱਚ ਫਸਿਆ ਹੋਇਆ ਹੈ, ਇਹਦੇ ਚੋਂ ਪੈਰ ਅੱਗੇ ਤੁਰ ਨਹੀਂ ਰਿਹਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੋਹ ਦਾ ਤਿਆਗ ਕਰਕੇ ਪ੍ਰਭੂ ਨਾਲ ਪ੍ਰੀਤ ਪਾਉਣ ਦੀ ਜਾਚ ਸਿਖਾਈ ਹੈ। ਸੋ ਆਓ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਇਹਨੂੰ ਸਮਝਣ ਤੇ ਵਿਚਾਰਨ ਦਾ ਯਤਨ ਕਰੀਏ ਜੀ। ਜੋਗੀ ਜਤੀ ਬ੍ਰਹਮਚਾਰੀ, ਬੜੇ ਬੜੇ ਛਤਰ ਧਾਰੀ, ਛਤਰ ਹੀ ਕੀ ਛਾਇਆ, ਕਈ ਕੋਸ ਲਓ ਚਲਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਇਸ ਜਗਤ ਵਿੱਚ ਸਮੇਂ ਦੇ ਗੇੜ ਨਾਲ ਬੜੇ ਬੜੇ ਵੱਡੇ ਯੋਗ ਅਭਿਆਸੀ, ਉਹ ਜੋਗੀ ਲੋਕ ਜਿਨ੍ਹਾਂ ਨੇ ਸਵਾਸ ਰੋਕ ਕੇ ਲੰਮੀਆਂ ਉਮਰਾਂ ਵਧਾ ਲਈਆਂ, ਯੋਗ ਕਿਰਿਆਵਾਂ ਕਰਨ ਵਾਲੇ, ਔਰ ਜਿਹਨਾਂ ਕੋਲ ਕਈ ਪ੍ਰਕਾਰ ਦੀਆਂ ਰਿੱਧੀਆਂ ਸਿੱਧੀਆਂ ਸਨ। ਸਤਿਗੁਰੂ ਕਹਿੰਦੇ ਵੱਡੇ ਵੱਡੇ ਯੋਗੀ ਜਿਹੜੇ ਹਨ, ਜਤੀ ਬਾਣੀ ਦੇ ਬਚਨ ਨੇ ਛੇ ਜਤੀ ਮਾਇਆ ਕੇ ਬੰਦਾ, ਉਹ ਜਿਹੜੇ ਜਤ ਰੱਖਣ ਦਾ ਯਤਨ ਕਰਦੇ ਰਹੇ, ਬਿੰਦ ਨੂੰ ਰੋਕਣ ਦਾ ਯਤਨ ਕਰਨ ਵਾਲੇ, ਪਰ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਬਿੰਦ ਰਾਖ ਜਾ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਗੁਰਮਤ ਅਨੁਸਾਰ ਜਤੀ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਰਹਿਤਨਾਮਿਆਂ ਦੇ ਬਚਨ ਹਨ, ਆਨੰਦ ਬਿਨਾਂ ਗ੍ਰਹਿਸਥ ਨਹੀਂ ਕਰਨਾ, ਭਾਵ ਆਪਣੀ ਵਿਆਹੁਤਾ ਇਸਤਰੀ ਤੋਂ ਬਿਨਾਂ ਬਾਕੀ ਦੀਆਂ ਨੂੰ ਮਾਵਾਂ ਭੈਣਾਂ ਧੀਆਂ ਸਮਾਨ ਕਰਕੇ ਜਾਣਨਾ ਹੈ। ਆਪਣੇ ਵਿਆਹੁਤਾ ਇਸਤਰੀ ਨਾਲ ਹੀ ਕੇਵਲ ਸਰੀਰਕ ਸੰਬੰਧ ਬਣਾਇਆ ਜਾ ਸਕਦਾ ਹੈ, ਪਰ ਜਿਨ੍ਹਾਂ ਨੇ ਐਸਾ ਕਰਨ ਦਾ ਯਤਨ ਕੀਤਾ, ਜੋਗੀ ਲੋਕ, ਜਤੀ ਲੋਕ, ਬ੍ਰਹਮਚਾਰੀ, ਬ੍ਰਹਮਚਰਜ ਧਾਰਨ ਕਰਨ ਵਾਲੇ ਜਿਨ੍ਹਾਂ ਨੇ, ਕਿਉਂਕਿ ਬ੍ਰਾਹਮਣ ਕੀ ਸੋਚ ਇਹ ਕਹਿੰਦੀ ਹੈ ਕਿ 25 ਸਾਲ ਤੱਕ ਬ੍ਰਹਮਚਾਰੀ, 25 ਤੋਂ 50 ਗ੍ਰਹਿਸਥੀ, 50 ਤੋਂ 75 ਬਾਣਪ੍ਰਸਥ ਤੇ 75 ਤੋਂ 100 ਸੰਨਿਆਸ ਮਨੁੱਖ ਦੀ ਜ਼ਿੰਦਗੀ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਇਹਦੇ ਚਾਰ ਆਸ਼ਰਮ ਬਣਾ ਦਿੱਤੇ ਗਏ। ਮਨੁੱਖ ਨੂੰ ਚਾਰ ਵਰਨਾਂ ਵਿੱਚ ਵੰਡਿਆ ਗਿਆ, ਖੱਤਰੀ, ਬ੍ਰਾਹਮਣ, ਸੂਦ ਤੇ ਵੈਸ਼। ਪਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨ ਨੇ, ਜਿਉਂ ਕਾਸ਼ਟ ਸੰਗ ਲੋਹਾ ਬਹੁ ਤਰਤਾ, ਤਿਉਂ ਪਾਪੀ ਸੰਗ ਤਰੇ ਸਾਧ, ਸਾਧ ਸੰਗਤੀ ਸਤਿਗੁਰੂ ਗੁਰ ਸਾਧੋ। ਚਾਰ ਵਰਨ ਚਾਰ ਆਸ਼ਰਮ ਹੈ, ਕੋਈ ਮਿਲੈ ਗੁਰੂ ਗੁਰੂ ਨਾਨਕ, ਸੋ ਆਪ ਤਰੈ ਕੁਲ ਸਗਲ ਧਰਾ ਦੋ। ਪਾਤਸ਼ਾਹ ਕਹਿੰਦੇ ਚਾਰ ਵਰਨ ਚਾਰ ਆਸ਼ਰਮਾਂ ਦੇ ਵਿੱਚੋਂ ਕੋਈ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਲੱਗ ਜਾਵੇ, ਉਹ ਆਪ ਵੀ ਤਰੇਗਾ ਤੇ ਉਹਦੀ ਕੁੱਲ ਦਾ ਵੀ ਕਲਿਆਣ ਹੋ ਜਾਵੇਗਾ। ਕਬੀਰ ਸੋਈ ਕੁੱਲ ਭਲੀ ਜੇ ਕੁੱਲ ਹਰ ਕੋ ਦਾਸ। ਲੇਕਿਨ ਮਨੁੱਖ ਦੀ ਜ਼ਿੰਦਗੀ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਕਈ ਲੋਕ ਐਸੇ ਹੋਏ ਜਿਨ੍ਹਾਂ ਨੇ 25 ਸਾਲ ਤੋਂ ਡਾਇਰੈਕਟਲੀ ਬ੍ਰਹਮਚਾਰਜ ਧਾਰਨ ਕਰਨਾ ਸ਼ੁਰੂ ਕਰ ਲਿਆ ਕਿ ਬ੍ਰਹਮਚਾਰਜ ਰੱਖ ਲਵੋ, ਕਾਹਦੇ ਵਾਸਤੇ, ਵਿਆਹ ਕਰਾਵਾਂਗੇ, ਗ੍ਰਹਿਸਥ ਵਿੱਚ ਪਵਾਂਗੇ, ਜਿਹੜੀ ਇਸਤਰੀ ਰੂਪ ਮਾਇਆ ਚਿੰਬੜ ਜਾਵੇਗੀ ਇਹਦੇ ਵਾਸਤੇ, ਇਹਨੂੰ ਤਿਆਗਣ ਵਾਸਤੇ ਬਾਣ ਪ੍ਰਸਤੀ ਹੋਣਾ ਪਵੇਗਾ। 50 ਸਾਲ ਤੋਂ ਬਾਅਦ ਕਦੀ ਜੰਗਲਾਂ ਵਿੱਚ ਚਲੇ ਗਿਆ, ਕਦੀ ਆ ਗਿਆ, ਕਦੀ ਚਲੇ ਗਿਆ, ਕਦੀ ਆ ਗਿਆ, ਸਹਿਜੇ ਸਹਿਜੇ ਘਰ ਦਾ ਤਿਆਗ ਕਰਨਾ ਤੇ ਫਿਰ ਜਾ ਕੇ ਸੰਨਿਆਸ ਲੈਣਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਘਰ ਵਿੱਚ ਰਹਿੰਦਾ ਹੋਇਆ ਹੀ ਗ੍ਰਹਿਸਥੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਸ਼ਬਦ ਸੁਰਤ ਦਾ ਅਭਿਆਸੀ ਬਣ ਕੇ, ਜਿਵੇਂ ਪਾਣੀ ਵਿੱਚ ਮੁਰਗਾਬੀ ਰਹਿੰਦੀ ਹੈ, ਜਿਵੇਂ ਕਮਲ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾ ਹੀ ਨਸਾਣੇ, ਸੁਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਵਖਾਣੇ, ਉਹ ਐਸਾ ਪ੍ਰਾਣੀ ਜਿਹੜਾ ਹੈ ਮੁਕਤ ਹੋ ਸਕਦਾ ਹੈ। ਸਤਿਗੁਰੂ ਜੀ ਜ਼ਿਕਰ ਕਰ ਰਹੇ ਨੇ ਕਿ ਜਤ ਧਾਰਨੀ ਬ੍ਰਹਮਚਾਰੀ ਪੈਦਾ ਹੋਏ, ਬੜੇ ਬੜੇ ਛੱਤਰਧਾਰੀ ਤੇ ਪ੍ਰਭੂ ਵੱਲੋਂ ਬਖਸ਼ੀ ਹੋਈ ਉਮਰ ਭੋਗ ਕੇ ਅੰਤ ਨੂੰ ਮਿੱਟੀ ਵਿੱਚ ਮਿਲ ਗਏ। ਵੱਡੇ ਵੱਡੇ ਛੱਤਰਪਤੀ ਰਾਜੇ ਇਸ ਧਰਤੀ ਤੇ ਹੋ ਗੁਜ਼ਰੇ, ਜੋ ਆਪਣੇ ਪ੍ਰਤਾਪ ਕਾਰਨ ਛੱਤਰਾਂ ਦੀ ਛਾਂ ਹੇਠ ਕੂਹਾਂ ਦਾ ਪੰਧ ਮਕਾਉਂਦੇ ਸਨ, ਉਹ ਵੀ ਅੰਤ ਨੂੰ ਛੱਤਰ ਹੀ ਕੀ ਛਾਇਆ, ਕਈ ਕੋਸ ਲਾਓ ਚਲਤ ਹੈ, ਕਈ ਕੂਹਾਂ ਤੱਕ। ਛੱਤਰਧਾਰੀ ਰਾਜੇ ਜਿਹੜੇ ਨੇ, ਜਿਨ੍ਹਾਂ ਦੇ ਉੱਪਰ ਛੱਤਰ ਝੂਲਦਾ ਸੀ, ਬਾਹਰ ਹੈ ਯੋਜਨ ਛੱਤਰ ਚੱਲਿਆ ਥਾ, ਐਸੇ ਵੀ ਅੰਤ ਨੂੰ ਮਿੱਟੀ ਵਿੱਚ ਮਿਲ ਜਾਂਦੇ ਹਨ। ਵੱਡੇ ਵੱਡੇ ਰਾਜਨ ਕੇ ਦਾਬਿਤ ਫਿਰਤ ਦੇਸ਼, ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਕਈ ਛੱਤਰਪਤੀ ਰਾਜੇ ਇੰਨੇ ਬਲਵਾਨ ਤੇ ਧੜੱਲੇਦਾਰ ਹੋ ਗੁਜ਼ਰੇ ਹਨ ਕਿ ਉਹ ਅੱਗੋਂ ਵੱਡੇ ਵੱਡੇ ਰਾਜਿਆਂ ਦੇ ਦੇਸ਼ ਜਾਂ ਇਲਾਕਿਆਂ ਉੱਪਰ ਹਮਲਾ ਕਰਕੇ ਬਲ ਦੇ ਨਾਲ ਦਬਾ ਲੈਂਦੇ ਸਨ ਤੇ ਵੱਡੇ ਵੱਡੇ ਹੰਕਾਰੀ ਤੇ ਮਾਨੀ ਰਾਜਿਆਂ ਨੂੰ ਜੰਗ ਵਿੱਚ ਹਰਾ ਕੇ ਉਹਨਾਂ ਦੇ ਤਾਕਤ ਤੇ ਘਮੰਡ ਨੂੰ ਕੁਚਲ ਦਿੰਦੇ ਸਨ। ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਦਰਪ ਦਾ ਅਰਥ ਹੁੰਦਾ ਹੈ ਮਾਣ, ਅਹੰਕਾਰ। ਦਲਤ ਦਾ ਅਰਥ ਹੈ ਕੁਚਲ ਦੇਣਾ। ਮਾਣ ਸੇ ਮਹੀਪ ਔਰ ਦਲੀਪ ਜੈਸੇ ਛੱਤਰ ਧਾਰੀ, ਬੜੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਮਾਂ ਦਾਤਾ ਜਿਹੇ ਪ੍ਰਤਾਪੀ ਰਾਜੇ ਤੇ ਦਲੀਪ ਵਰਗੇ ਛੱਤਰਪਤੀ ਰਾਜੇ ਆਪਣੀਆਂ ਬਾਹਾਂ ਦੇ ਜ਼ੋਰ ਜਾਂ ਬਲ ਦਾ ਵੱਡਾ ਅਭਿਮਾਨ ਕਰਦੇ ਸਨ। ਸਤਿਗੁਰਾਂ ਦੀ ਬਾਣੀ ਦੇ ਅੰਦਰ ਮਾਣਦਾਤਾ ਰਾਜੇ ਦਾ ਜ਼ਿਕਰ ਆਉਂਦਾ ਹੈ। ਸਵਈਏ ਮਹੱਲੇ ਪਹਿਲੇ ਕੇ ਭੱਟ ਕਾਲ ਜੀ ਦੇ ਉਚਾਰਨ ਕੀਤੇ ਹੋਏ ਆਪ ਜੀ ਫਰਮਾਨ ਕਰਦੇ ਨੇ, ਗੁਣ ਗਾਵਹਿ ਨਵ ਨਾਥ, ਧੰਨ ਗੁਰ ਸਾਚ ਸਮਾਇਓ, ਮਾਣਦਾਤਾ ਗੁਣ ਰਵੈ, ਜੇਨ ਚੱਕਰ ਵੈ ਕਹਾਇਓ। ਇਹ ਸੂਰਜਵੰਸ਼ੀ ਕੁੱਲ ਦਾ ਇੱਕ ਰਾਜਾ ਸੀ ਜੋ ਬੜਾ ਬਲੀ ਤੇ ਪ੍ਰਤਾਪੀ ਸੀ। ਸਤਿਗੁਰੂ ਕਹਿੰਦੇ ਜਿਸ ਮਾਂ ਦਾਤਾ ਨੇ ਆਪਣੇ ਆਪ ਨੂੰ ਚੱਕਰਵਰਤੀ ਰਾਜਾ ਅਖਵਾਇਆ, ਉਹ ਵੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ। ਗੁਣ ਗਾਵੈ ਬਲ ਰਾਓ, ਸਪਤ ਪਾਤਾਲ ਬਸੰਤਾ, ਭਰਥਰ ਗੁਣ ਉਚਰੈ ਸਦਾ ਗੁਰਸੰਗ ਰਹੰਤਾ, ਦੂਰਬਾ ਪਰੂਰਾ ਅੰਗਰੈ, ਗੁਰ ਨਾਨਕ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ, ਘਟ ਘਟ ਸਹਿਜ ਸਮਾਇਓ। ਕਹਿਣ ਤੋਂ ਭਾਵ ਇੱਥੇ ਮਾਂ ਦਾਤਾ ਦਾ ਜ਼ਿਕਰ ਜੇ ਦਸਮ ਪਾਤਸ਼ਾਹ ਜੀ ਕਰ ਰਹੇ ਹਨ, ਮਾਨਸੇ ਮਹੀਪ ਔਰ ਦਲੀਪ ਜੈਸੇ ਛਤਰਧਾਰੀ ਬੜੋ ਮਾਨ ਭੁਜ ਦੰਡ ਕੋ ਕਰਤ ਹੈ। ਸਤਿਗੁਰੂ ਕਹਿੰਦੇ ਮਾਨ ਦਾਤਾ ਜੇ ਪ੍ਰਤਾਪੀ ਰਾਜੇ, ਦਲੀਪ ਵਰਗੇ ਛਤਰਪਤੀ ਰਾਜੇ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਬੜਾ ਜਿਹੜਾ ਜਿਹੜੇ ਆਪਣੀਆਂ ਬਾਹਾਂ ਦੇ ਜ਼ੋਰ ਦੇ ਉੱਪਰ ਬਲ ਦੇ ਉੱਪਰ ਮਾਣ ਕਰਨ ਵਾਲੇ ਸਨ, ਉਹ ਵੀ ਸੰਸਾਰ ਵਿੱਚ ਆਏ ਤੇ ਅੰਤ ਨੂੰ ਆ ਕੇ ਮਿੱਟੀ ਵਿੱਚ ਮਿਲ ਜਾਏ। ਦਾਰਾ ਸੇ ਦਲੀਸਤ ਦੁਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨ ਧਾਰੀ, ਦਾਰਾ ਵਰਗੇ ਈਰਾਨ ਦੀ ਸੈਨਾ ਦੇ ਸੈਨਾਪਤੀ ਤੇ ਦੁਰਯੋਧਨ ਵਰਗੇ ਵੱਡੇ ਹੰਕਾਰੀ ਰਾਜੇ ਜਿਹੜੇ ਸਨ, ਧਰਤੀ ਦੇ ਭੋਗਾਂ ਨੂੰ ਭੋਗ ਕੇ ਤੇ ਅੰਤ ਨੂੰ ਸਤਿਗੁਰੂ ਜੀ ਕਹਿੰਦੇ ਧਰਤੀ ਦੇ ਵਿੱਚ ਹੀ ਮਿੱਟੀ ਵਿੱਚ ਮਿੱਟੀ ਹੋ ਗਏ। ਇਸੇ ਪ੍ਰਕਾਰ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ ਸੂਹੀ ਰਾਗ ਦੇ ਅੰਦਰ, ਪਾਤਸ਼ਾਹ ਕਹਿੰਦੇ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਣ ਜਨ ਸੇਵਾ, ਜੀਵਤ ਪੇਖੇ ਜਿਨੇ ਹਰ ਹਰ ਧਿਆਇਆ, ਸਾਧ ਸੰਗ ਤਿਨੇ ਦਰਸ਼ਨ ਪਾਇਆ, ਰਹਾਉ ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦਿਸੈ ਸੋ ਕਲ ਹੈ ਖਰਨਾ। ਭਾਵ ਜੋ ਦਿਸ ਰਿਹਾ ਹੈ ਬਾਦਸ਼ਾਹ, ਵੱਡੇ ਵੱਡੇ ਸੇਠ ਵਪਾਰੀ ਸਾਰਿਆਂ ਨੂੰ ਅੰਤ ਨੂੰ ਮੌਤ ਨੇ ਲੈ ਜਾਣਾ ਹੈ, ਐਸੋ ਇਹ ਸੰਸਾਰ ਭਿੱਖ ਨਾ ਰਹਿਣ ਨਾ ਕੋ ਪਈ ਹੈ ਰੇ, ਸੂਧੇ ਸੂਧੇ ਰੇਗ ਚੱਲੋ ਤੁਮ ਨੱਤਰ ਕੋ ਧੱਕਾ ਦਵਈ ਹੈ ਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਅੰਤ ਨੂੰ ਬਾਰੇ ਬੁੱਢੇ ਤਰੁਣੇ ਭਈਆ ਸਭ ਹੋ ਜਮ ਲੈ ਜਈ ਹੈ ਰੇ, ਮਾਨਸ ਬੱਪਰਾ ਮੂਸਾ ਕਿੰਨੋ ਮੀਚ ਬਲਈਆ ਖਈ ਹੈ ਰੇ। ਭਾਵ ਸਾਰੇ ਦੇ ਸਾਰੇ ਜੀਵ ਜੋ ਸੰਸਾਰ ਤੇ ਪੈਦਾ ਹੋਇਆ ਹੈ, ਸਾਰਿਆਂ ਨੇ ਅੰਤ ਨੂੰ ਮਰ ਜਾਣਾ ਹੈ, ਸਭ ਨੇ ਖਤਮ ਹੋ ਜਾਣਾ ਹੈ। ਸੋ ਇਸ ਲਈ ਦੁਰਯੋਧਨ ਵਰਗੇ ਵੱਡੇ ਵੱਡੇ ਰਾਜੇ ਸੰਸਾਰ ਤੇ ਆਏ, ਜਿਨ੍ਹਾਂ ਦੇ ਉੱਪਰ 12 ਯੋਜਨ ਤੱਕ ਛੱਤਰ ਚੱਲਦਾ ਸੀ, ਉਹ ਵੀ ਅੰਤ ਨੂੰ ਮਿੱਟੀ ਵਿੱਚ ਮਿਲ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 692 ਅੰਗ ਦੇ ਉੱਪਰ ਭਗਤ ਨਾਮਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਆਓ ਸ਼ਬਦ ਨੂੰ ਧਿਆਨ ਸਹਿਤ ਸਰਵਣ ਕਰੀਏ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗਹਿਰੀ ਕਰਕੇ ਨੀਮ ਖੁਦਾਈ, ਉੱਪਰ ਮੰਡਪ ਛਾਏ, ਜਿਨ੍ਹਾਂ ਨੇ ਡੂੰਘੀਆਂ ਨੀਹਾਂ ਪੁੱਟ ਕੇ ਉੱਤੇ ਮਹਿਲ ਮਾਰੀਆਂ ਉਸਾਰੀਆਂ ਤੇ ਉਹਨਾਂ ਦਾ ਮਾਣ ਕੀਤਾ ਹੰਕਾਰ ਕੀਤਾ, ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਤੇ ਪਾਤਸ਼ਾਹ ਕਹਿੰਦੇ ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ। ਇੱਕ ਮਾਰ ਕੰਡਾ ਰਿਸ਼ੀ ਹੋਇਆ ਪੁਰਾਤਨ ਸਮਿਆਂ ਅੰਦਰ, ਔਰ ਇਹਦੀ ਬਹੁਤ ਲੰਬੀ ਉਮਰ ਸੀ, ਸਾਰੀ ਉਮਰ ਇਹਨੇ ਕੱਖਾਂ ਦੀ ਕੁੱਲੀ ਵਿੱਚ ਸਿਰ ਦੇ ਉੱਪਰ ਕੱਖ ਰੱਖ ਕੇ ਬਤੀਤ ਕੀਤੀ। ਪਰ ਮਨੁੱਖ ਜਿਹੜਾ ਹੈ ਇਹ ਡੂੰਘੀਆਂ ਨੀਹਾਂ ਪੱਟ ਕੇ ਮਹਿਲ ਮਾੜੀਆਂ ਉਸਾਰ ਕੇ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਮਾਣ ਕਰਦਾ ਹੈ ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੁਲਵੀ ਕੋਈ ਨਾ ਹੋਸੀ ਮਿੱਤ, ਇਹਨੇ ਤੇਰੀ ਮਿੱਤਰ ਨਹੀਂ ਬਣਨਾ, ਇਹ ਅੰਤ ਨੂੰ ਸਾਥ ਛੱਡ ਜਾਣ ਵਾਲਾ ਹੈ ਸਾਰਾ ਕੁਝ। ਇਸ ਲਈ ਘਰ ਬਣਾਉਣਾ ਮਾੜੀ ਗੱਲ ਨਹੀਂ, ਘਰ ਵਿੱਚ ਰਹਿਣਾ ਬੁਰੀ ਗੱਲ ਨਹੀਂ, ਘਰ ਦੀ ਜ਼ਰੂਰਤ ਹੈ, ਲੇਕਿਨ ਸਤਿਗੁਰੂ ਕਹਿੰਦੇ ਇਹਦੇ ਨਾਲ ਮੋਹ ਨਾ ਬਣਾ, ਇਹ ਸਾਰਾ ਕੁਝ ਨਾਸ਼ਵਾਨ ਹੈ, ਇਹਦਾ ਮਾਣ ਨਾ ਕਰ, ਇਹਦਾ ਹੰਕਾਰ ਨਾ ਕਰ, ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ, ਇਹਦਾ ਕਦੇ ਮਾਣ ਨਾ ਕਰਿਆ ਕਰ, ਸ਼ਮਸ਼ਾਨ ਭੂਮੀ ਵੱਲ ਦੇਖਿਆ ਕਰ, ਫਰੀਦਾ ਗੋਰ ਨਿਮਾਣੀ ਛੱਡ ਕਰੇ ਨਿਕਰਿਆ ਕਰ, ਆਓ ਸਰਪ ਮੈਥੇ ਆਵਣਾ ਮਰਨੋ ਨਾ ਡਰੀ ਆਓ। ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇ ਨਰ ਗਰਭ ਕਰਤ ਹਾਉ, ਬਿਨਸ ਜਾਏ ਝੂਠੀ ਦੇਹੀ ਰਹਾਉ। मेरी मेरी कैरां करते दुर्योधन से भाई। कहिंदे जिन्हां कैरवां ने दे दुर्योधन वर्गे बली भरा सन, ये भी माण करते सी, मेरी मेरी करते सी। कहिंदे पांडव इस धरती दे की लगते ने, इस राज दे की लगते ने, मेरी मेरी करते जन्म गयो। जिन्हां दे भरा दुर्योधन वर्गे सन, वो दुर्योधन जी दे उपर 12 जो जन छत्र चलै था, देही गिर जन खाई। जी दे उपर 12 कोह तक छत्र झूलदा सी, 48 कोहां विच 12 योजन, क्योंकि 4 कोह का एक योजन है, 12 चौक 48। 48 कोहां विच उहदी सेना का खिलार सी, पर किधर गई बारशाही ते किधर गया वह छत्र। कुरखेत्र दे जंग विच गिरजा ने उन्हां दीआं लोथां खाधीआं। सद सोइन की लंका होती रावण से अधिकाई, कहां भयो दर बांधे हाथी खिन में भई पराई। कहिंदे रावण वर्गे बड़े बली राजे जिन्हां दी सारी लंका सोने दी सी, दरवाजे दे उत्ते हाथी खड़ोते रहिंदे सन। अज समां बदल गया, हाथियां दी थां दे उत्ते अज फॉर्चूनर जां वड्डियां वड्डियां गड्डियां जिहड़ियां ने, उह दरवाजे ते खड़ियां रहिंदियां ने। बड़ा माण ते अहंकार है मनुख नूं, पर पातशाह कहिंदे सारा खिलारा जिहड़ा है नाशवान है नाशवान। जदों मौत आउंदी है ते माया खिण विच पराई हो जांदी है, खिण में पई पराई। दुर्वासा स्यों करत ठगौरी, जादव ए फल पाए। कृपा करी जन अपने उपर, नाम दियो हर गुण गाए। सो श्री सानू सतगुरां दी इस पवित्र बाणी तों, सतगुरां दे इस कवित तों सेध लैनी चाहीदी है, माण ते हंकार छड के, क्योंकि शरीर भी साडा नहीं। जागले हो रे मना जागले हो, कहां गाफल सोया, जो तन उपजिया संग ही सो भी संग ना होया। ये शरीर भी साडा संगी नहीं, इन्हें भी अंत नूं साडा साथ छड जाना है। शरीर सुआस ते माया तीन संबंध ने। जदों माया साथ छड़ जाए, दुनिया नाल बहुत संबंध घट जाते ने। शरीर साथ छड़ जाए, मनुख नकारा हो जाए, मंजे ते घर विच बैठ जाए, दुनिया के बहुत संबंध टुट जाते ने। जदों सुआस साथ छड़ जाते ने, शरीर मिट्टी की ढेरी हो जाता है, सारी दुनिया नालों अपने आप कनैक्शन जिहड़ा है वह कट्टिया जाता है। फिर सतगुरु कहिंदे ज्यौंदे जी, मोया जित दर जाइए सो जीवत्या मर मार। ज्यौंदे जी फिर शब्द मरो, फिर जीवो सद ही, तां फिर मरण ना होई। गुरु के शब्द विच प्रीत पा के, परमेश्वर नाल सांझ बना के, दुनिया के मोह तो उपर उठ के, ज्यौंदे जी अपने मालक प्रभु नाल जुड़न का यतन कर। जिन्हें तेरे सदा ही काम आना है, जिहड़ा तेरा सदीवी मित्र है। संसार झूठा है, संसार नाशवान है, जैसे जल से बुदबुदा उपजै बिनसै नीत। जग रचना तैसे रची कहो नानक सुन मीत, मृत मंडल जग साजिया ज्यों बालू कर बार। बिनसत बार ना लागी ज्यों कागद बंदार, राम गयो रावण गयो जाको बहु परवार। कहो नानक थिर कछ नहीं, सुपने ज्यों संसार। इसलिए सारा संसार सुपने की तरह है, नाशवान है। सतगुरु दशमेश पिता जी कहिंदे ने इस झूठे संसार तो मोह तोड़ के, मन विच बैराग धारण करके, प्रभु नाल प्रेम की सांझ बना। क्योंकि साच कहो सुन ले हो सबै, जिन प्रेम कियो तिन ही प्रभ पायो। इन्ने शब्द प्रवान करने जी। आप जी ने 16 नंबर भाग दे विच 78 नंबर बंद दा और 20 कवितां दे विचों 8 नंबर कवित दा पाठ अते विचार श्रवण कीती है। विचारां करदिआं भुल्लां दा हो जाणा सुभाविक है, मनुखी मत बहुत छोटी है। भुल्लण अंदर सब को अभुल गुरु करतार। वाहिगुरु जी का खालसा, वाहिगुरु जी की फतेह।